ਗੌੜੀ ਚੇਤੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜਸ ਸੁਣਹਿ ਨਾ ਹਰ ਗੁਣ
ਗਾਵਹਿ। ਪਾਸ ਕੁਸਮੀਆਂ ਦੀ ਹਾਲਤ ਪੁੱਛੀ ਤੇ ਸਤਸੰਗੀਆਂ ਦੀ ਹਾਲਤ ਵੀ ਦੱਸਣਗੇ ਫੇਰ।
ਹਰ ਜਸ ਸੁਣਹਿ ਨਾ ਹਰ ਗੁਣ ਗਾਵਹਿ।
ਗੌੜੀ ਰਾਗਣੀ ਚੇਤੀ ਜਾਤੀ ਹੈ ਇਸ ਦੀ ਕਹਿੰਦੇ ਹਨ।
ਹਰ ਜਸ ਸੁਣਹਿ ਨਾ ਹਰ ਗੁਣ
ਗਾਵਹਿ। ਪ੍ਰਭੂ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ। ਭਾਈ ਪਹਿਲਾਂ ਮਨਮੁਖਾਂ ਦੀ ਹਾਲਤ ਸੁਣੋ, ਕਿਹੋ ਜਿਹੇ ਪੁਰਖ ਹਨਗੇ।
ਹਰ ਜਸ ਸੁਣਹਿ ਨਾ ਹਰ ਗੁਣ ਗਾਵਹਿ।
ਨਾ ਤਾਂ ਹਰੀ ਦੇ ਜਸ ਨੂੰ ਕਦੇ ਸੁਣਦੇ ਆ ਸਰਦਾ ਦੇ ਵਿਸ਼ਵਾਸ ਰੂਪੀ ਕੰਨਾਂ ਨਾਲ, ਤੇ ਨਾ ਹਰੀ ਦੇ ਗੁਣਾਂ ਨੂੰ ਰਸਨਾ ਪ੍ਰੇਮ ਰੂਪੀ ਰਸਨਾ ਦੇ ਨਾਲ ਗਾਉਂਦੇ ਹਨ।
ਮਤ ਨਹੀਂ ਅਸਮਾਨ ਗਿਰਾ,
ਉਹ ਗੱਲਾਂ ਜਿਹੀਆਂ ਮਾਰਦੇ ਆ, ਅਸਮਾਨ ਦੀਆਂ ਟਾਕੀਆਂ ਲਾ ਦਿੰਦੇ ਆ, ਐਡੇ ਐਡੇ ਗਪੌੜੇ ਮਾਰਦੇ ਹਨਗੇ ਗੱਲਾਂ ਦੇ ਨਾਲ ਹੀ। ਕਹਿੰਦੇ ਚੰਦਰਮਾ ਚ ਅਸੀਂ ਹੁਣ ਧਰਤੀ ਖਰੀਦੀ ਹੋਈ ਹੈ, ਉੱਥੇ ਬਸੋਂ ਵੀ ਸ਼ੁਰੂ ਕਰ ਦਿੱਤੀ ਹੈ। ਇਸ ਪ੍ਰਕਾਰ ਦੀਆਂ ਗੱਲਾਂ ਦੇ ਨਾਲ ਅਸਮਾਨ ਦੇਖਦੇ ਹਨਗੇ। ਇਹੀ ਜੀ ਹਾਲਤ ਹੈ ਉਹਨਾਂ ਲੋਕਾਂ ਦੀ। ਬਤ ਨਹੀਂ ਅਸਮਾਨ ਗਿਰਾਵਾ ਹੈ, ਗੱਲਾਂ ਨਾਲ ਅਸਮਾਨ ਸਵਰਗ ਆਦਤਾਂ ਦੇ ਸੁਖਾਂ ਨੂੰ ਵੀ। ਕਹਿੰਦੇ ਕੀ ਚੀਜ਼ ਜੋ ਹੈ, ਹਮ ਤਾਂ ਬ੍ਰਹਮ ਰੂਪ ਹੀ ਹੈ, ਹੰਕਾਰੀ ਹਨ ਤੇ ਸਿਮਰਨ ਕਰਦੇ ਨੀ ਉਕਾਈ, ਇਉਂ ਗੇਰਦੇ ਰਹਿੰਦੇ ਹਨ।
ਐਸੇ ਲੋਗਨ ਸਿਉਂ ਕਿਆ ਕਹੀਏ।
ਇਹ ਜਿਹੜੇ ਲੋਕ ਹੰਕਾਰੀ ਪੁਰਖ ਹੈ ਉਹਨਾਂ ਦੇ ਤਾਈਂ ਕੀ ਕਹਿਣਾ ਹੈ ਭਾਈ, ਕਹਿਣਾ ਬਣਦਾ ਨੀ, ਕੋਈ ਚੁੱਪ ਹੀ ਚੰਗੀ ਉਹਨਾਂ ਨਾਲੋਂ।
ਜੋ ਪ੍ਰਭ ਕੀਏ ਭਗਤ ਤੇ ਬਾਹਜ,
ਜਿਹੜੇ ਮਹਾਰਾਜ ਵਾਹਿਗੁਰੂ ਦੀ ਭਗਤੀ ਤੋਂ ਪਰਮੇਸ਼ਰ ਨੂੰ ਬਾਹਜ ਕਰ ਦਿੱਤੇ ਆ, ਬੇਮੁਖ ਕਰਤੇ ਆ,
ਇਨ ਤੇ ਸਦਾ ਡਰਾਨੇ ਰਹੀ ਹੈ,
ਉਹਨਾਂ ਤੋਂ ਸਦਾ ਭੈ ਕਰ ਰਹੀ ਹੈ, ਕਿਤੇ ਉਹਨਾਂ ਦੀ ਯਾਦ ਵੀ ਸਾਨੂੰ ਨਾ ਲੱਗ ਜੇ, ਸਾਡਾ ਮਨ ਨਾ ਉਹ ਜਿਹਾ ਵਿਗੜ ਕੇ ਹੋ ਜਾਵੇ। ਇਸ ਕਰਕੇ ਭੈ ਕਰਦੇ ਰਹਿਣਾ ਚਾਹੀਦਾ ਅਸੀਂ ਪੁਰਖਾਂ ਤੋਂ।
ਆਪ ਨਾ ਦੇਹੇ ਚੂਰੂ ਭਰ ਪਾਣੀ,
ਉਹਨਾਂ ਦੀ ਇਹ ਹਾਲਤ ਹੈ ਜੇ ਖੂਹ ਤੇ ਕਿਤੇ ਖੜੇ ਹੋਣ, ਹੱਥ ਵਿੱਚ ਪਾਣੀ ਦਾ ਗੜਵਾ ਪਕੜਿਆ ਹੋਇਆ ਹੋਵੇ ਭਰਿਆ ਆ, ਜੇ ਕੋਈ ਆ ਕੇ ਪਾਣੀ ਮੰਗੇ ਕਿ ਜੀ ਸਾਨੂੰ ਪਾਣੀ ਦਿਓ, ਮਾਰਾ ਚੂਈ ਕਹਿੰਦੇ ਤੇਰੇ ਝੋਲ ਰੱਖੇ ਆ, ਮਾਸਕੀ ਰੱਖੇ ਆ ਪਾਣੀ ਦੇਣ ਨੂੰ, ਕਿਉਂ ਪਾਣੀ ਚੁਲੀ ਵੀ ਭਰ ਕੇ ਨੀ ਦੇ ਸਕਦੇ ਕੋਲੋਂ।
ਤੇ ਨਿੰਦਾ ਹੈ ਜਿਹ ਗੰਗਾ ਆਨੀ,
ਤੇ ਜਦੋਂ ਨਿੰਦਿਆ ਕਰਨ ਲੱਗਦੇ ਉਹਦੀ ਵੀ ਨਿੰਦਿਆ ਕਰਦੇ ਭਗੀਰਥ ਦੀ। ਭਗੀਰਥ ਜੋ ਸੱਤਵੇਂ ਥਾਂ ਸਗੜ ਰਾਜਾ ਹੋਇਆ ਹੈ, ਸਗੜ ਰਾਜੇ ਦੀ ਇੱਕ ਰਾਣੀ ਦਾ ਇੱਕ ਲਾਇਕ ਪੁੱਤਰ ਸੀ, ਇੱਕ ਰਾਣੀ ਨੂੰ ਬਾਹਲੇ ਪੁੱਤਰ ਮੰਗੇ 60,000, ਉਹਦੇ ਪੁੱਤਰ ਪੈਦਾ ਹੋਇਆ ਮਹਾਭਾਰਤ ਜਿਹ ਦੀ ਕਥਾ ਆਉਂਦੀ ਹੈ। ਉਹਨਾਂ ਨੇ ਕੀ ਕੀਤਾ, ਜੋ ਥੋੜੇ ਜਿਹੇ ਤਕੜੇ ਹੋ ਗਏ, ਨਿਆਣਿਆਂ ਨੂੰ ਸਭ ਸੰਗਤ ਜੀ ਪਕੜ ਪਕੜ ਕੇ ਦਰਿਆ ਚ ਡੋਬ ਦਿਆ ਕਰਨ, ਇਸ ਤਰ੍ਹਾਂ ਦਾ ਕੰਮ ਕਰਨ ਲੱਗੇ, ਬੜੇ ਭਾਰੀ ਉਪਦਰਵ ਹੋਣ ਲੱਗੇ। ਰਾਜੇ ਨੂੰ ਸੱਗਣ ਨੂੰ ਕਿਹਾ ਕਿ ਤੇਰੇ ਪੁੱਤਰ ਦਾ ਬੜੇ ਉਪਦਰਵੀ ਹੈ, ਪਰਜਾ ਦੇ ਲੋਕਾਂ ਨੂੰ ਡੋਬੀ ਜਾਂਦੇ ਹੈ, ਮਾਰੀ ਜਾਂਦੇ ਹੈ। ਉਸ ਵੇਲੇ ਇਹਨੇ ਸੱਗਣ ਨੇ ਕਿਹਾ ਕਿ ਮੈਂ ਜੱਗ ਕਰ ਲਵਾਂ ਫਿਰ ਚੰਗਾ ਹੈ। ਸੱਗਣ ਜੱਗ ਕਰਨ ਵਾਸਤੇ ਘੋੜਾ ਛੱਡਿਆ, ਜਿਸ ਵੇਲੇ ਘੋੜਾ ਛੱਡਿਆ ਉਸ ਘੋੜੇ ਨੂੰ ਵੇਖਣ ਵਾਸਤੇ ਮਗਰ ਉਹ 60,000 ਜਿਹੜੇ ਪੁੱਤਰ ਸੀ ਉਹ ਲਾ ਤੇ ਫੌਜ ਸਮੇਤ ਜਦੋਂ ਲੱਗ ਗਏ। ਘੋੜਾ ਇੰਦਰ ਨੇ ਕਿਹਾ ਸੱਗਣ ਕਿਤੇ ਮੇਰੇ ਸਵਰਗ ਦਾ ਰਾਜ ਨਾ ਲੈ ਲੇ, ਇਸ ਗੱਲ ਤੋਂ ਡਰਦੇ ਹੋਏ ਨੇ। ਇੰਦਰ ਨੇ ਘੋੜੇ ਨੂੰ ਅਲੋਪ ਕਰਕੇ ਇਹਨਾਂ ਦੀਆਂ ਅੱਖਾਂ ਤੋਂ, ਜਿੱਥੇ ਕਪਲ ਮੁਨੀ ਤਪੱਸਿਆ ਕਰਦਾ ਸੀ ਕਲਕੱਤੇ ਤੋਂ ਅੱਗੇ, ਜਿੱਥੇ ਸਮੁੰਦਰ ਦੇ ਵਿੱਚ ਜਾ ਕੇ ਕਪਲ ਮੁਨੀ ਦੀ ਸਮਾਧ ਹੈ 35 ਮੀਲ ਤੇ ਕਲਕੱਤਿਓਂ, ਉਸ ਥਾਂ ਜਾ ਕੇ ਕਪਲ ਮੁਨੀ ਦੇ ਥੱਲੇ ਜਿੱਥੇ ਸਮਾਧੀ ਚ ਬੈਠਾ ਸੀ, ਪਤਾਲ ਦੇ ਵਿੱਚ ਜਾ ਕੇ ਪਿਛਲੇ ਪਾਸੇ ਬੰਨਤਾ। ਇਹਦੇ ਮੁੰਡੇ ਸਾਰੇ ਭਾਲ ਭੂਲ ਕੇ ਹੰਭ ਗਏ, ਕਿਤੋਂ ਨਾ ਮਿਲਿਆ, ਨਾ ਕਿਤੋਂ ਘੋੜਾ ਮਿਲਣ ਤੋਂ। ਭਾਲਦੇ ਭਾਲਦੇ ਫਿਰ ਪੜਦੇ ਪੜਦੇ ਆ ਜਿਹੜਾ ਗੰਗਾ ਸਾਗਰ ਬਣਿਆ 100,000 ਯੋਜਨ, ਇਸ ਨੂੰ ਪੜਦੇ ਪੜਦੇ ਸਾਧ ਸੰਗਤ ਜੀ ਇਹ ਉੱਥੇ ਕਪਲ ਮੁਨੀ ਸਮਾਧੀ ਕੋਲੇ ਚਲੇ ਗਏ। ਕਪਲ ਮੁਨੀ ਨੂੰ ਵੇਖਿਆ ਉਹਦੇ ਪਿੱਛੇ ਘੋੜਾ ਵੱਜਿਆ, ਇੰਦਰ ਛੜ ਨਾਲ ਬੰਨ ਗਿਆ ਸੀ, ਕਪਲ ਮੁਨੀ ਨੂੰ ਕੋਈ ਪਤਾ ਨਹੀਂ ਸੀ। ਇਹ ਕਪਲ ਮੁੰਡੇ ਜਾ ਕੇ ਲੱਤਾਂ ਮਾਰਨ ਲੱਗ ਗਏ, ਕਹਿੰਦੇ ਸਾਡਾ ਘੋੜਾ ਲਿਆਂਦਾ। ਉਸ ਵੇਲੇ ਕਪਲ ਮੁਨੀ ਦੀ ਸਮਾਧੀ ਖੁੱਲਣ ਤੋਂ ਅੱਖਾਂ ਚੋਂ ਇੰਨੀ ਅੱਗ ਨਿਕਲੀ ਇਹ 60,000 ਹੀ ਸਾਰੇ ਸਵਾਹ ਹੋ ਗਏ। ਸਵਾਹ ਹੋਣ ਤੋਂ ਫਿਰ ਰਿਸ਼ੀਆਂ ਨੂੰ ਮਿਲ ਕਰਕੇ ਵਿਚਾਰ ਕੀਤੀ ਕਿ ਕਹਿੰਦੇ ਜੇ ਗੰਗਾ ਆ ਜਾਵੇ ਤਾਂ ਇਹ ਸਾਰੇ 60,000 ਦੇ ਪੁੱਤਰ ਬੇਜਾਤ ਹੋਏ ਹੈ, ਉਹਨਾਂ ਦੀ ਕਲਿਆਣ ਹੋ ਸਕਦੀ ਹੈ। ਉਹ ਗੰਗਾ ਬ੍ਰਹਮਾ ਦੇ ਪਾਸ ਹੈ, ਜਦੋਂ 52 ਅਵਤਾਰ ਵਿਸ਼ਨੂੰ ਜੀ ਨੇ ਧਾਰਿਆ ਸੀ ਉਸ ਵੇਲੇ ਚਰਨ ਧੋ ਕੇ ਕਮੰਡਲ ਚ ਰੱਖੇ ਹੋਏ ਸਨ। ਇਸ ਖਿਆਲ ਦੇ ਨਾਲ ਸੱਗਣ ਨੇ ਤਪੱਸਿਆ ਕੀਤੀ ਆਪਦੇ ਪੁੱਤਰ ਨੂੰ ਰਾਜ ਦੇ ਕੇ, ਫਿਰ ਪੁੱਤਰ ਨੇ ਆਪਦੇ ਪੁੱਤਰ ਨੂੰ ਰਾਜ ਦੇ ਕੇ, ਇਉਂ 7ਵੇਂ ਥਾਂ ਭਗੀਰਥ ਜੀ ਹੋਏ। ਭਗੀਰਥ ਜੀ ਦੇ ਹੋਣ ਤੋਂ ਉਹ ਬ੍ਰਹਮਾ ਨੂੰ ਪ੍ਰਸੰਨ ਹੋ ਕੇ ਕਿਹਾ ਕਿ ਲੈ ਜਾ ਗੰਗਾ ਜਲ ਜਿਹੜਾ ਹੈ, ਪਰ ਇਹ ਗੱਲ ਹੈ ਇਹ ਜਲ ਤੇਰੇ ਪਾਸੋਂ ਟਿਕਣਾ ਨਹੀਂ ਗਾ। ਉਸ ਵੇਲੇ ਕਿਹਾ ਕਿ ਫਿਰ ਮੈਂ ਕਿਵੇਂ ਕਰਾਂ? ਕਹਿੰਦੇ ਸ਼ਿਵ ਜੀ ਨੂੰ ਪ੍ਰਸੰਨ ਕਰ, ਜੇ ਸ਼ਿਵ ਜੀ ਇਹਨੂੰ ਗ੍ਰਹਿਣ ਕਰੇ ਤਾਂ ਇਹ ਧਾਰਾ ਬਣ ਕੇ ਚੱਲ ਸਕੇਗੀ। ਉਸ ਵਕਤ ਸ਼ਿਵ ਜੀ ਦੀ 6 ਮਹੀਨੇ ਉਪਾਸਨਾ ਕੀਤੀ, ਭਗੀਰਥ ਰਮਾਇਣ ਚ ਕਥਾ ਆਉਂਦੀ ਹੈ। ਸ਼ਿਵ ਜੀ ਨੂੰ ਖੁਸ਼ ਹੋ ਕੇ ਕਿਹਾ ਚੰਗਾ ਮਹਾਰਾਜ ਦੇ ਚਰਨਾਂ ਦਾ ਜਲ ਹੈ, ਮੇਰੀਆਂ ਜੱਟਾਂ ਚ ਪਾਓ। ਉਸ ਵੇਲੇ ਸਾਧ ਸੰਗਤ ਜੀ ਕਹਿੰਦੇ 3 ਧਾਰਾਂ ਵਗੀਆਂ, ਇੱਕ ਸਵਰਗ ਨੂੰ ਚਲੀ ਗਈ, ਇੱਕ ਪਤਾਲ ਨੂੰ, ਇੱਕ ਸ਼ਿਵ ਜੀ ਦੇ ਕੇਸਾਂ ਵਿੱਚ। ਉਸ ਵਿੱਚੋਂ ਕਹਿੰਦੇ ਇਹ ਗੰਗਾ ਬਣਾ ਕੇ ਸ਼ਿਵ ਜਟਾ ਪਹਾੜ ਵਿੱਚੋਂ ਨਿਕਲੀ, ਗੰਗੋਤਰੀ ਜਿੱਥੋਂ ਨਿਕਲਦੀ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਆਈ ਤੇ ਉੱਥੇ ਗੰਗਾ ਸਾਗਰ ਚ ਜਾ ਕੇ ਇਹ ਜਿੱਥੇ ਉਹ ਮਰੇ ਸਨ, ਪੜਦੇ ਗਏ ਸੀ, ਉਹ ਮਿੱਟੀ ਸਾਰੀ ਫਕਦੇ ਗਏ ਸੀ, ਉੱਥੇ ਕਬਲ ਮੁਨੀ ਦੀ ਸਮਾਧੀ ਵਾਲੇ ਥਾਂ ਜਾ ਕੇ ਸਮੁੰਦਰ ਚ ਗੰਗਾ ਜਾ ਕੇ ਮਿਲੀ। ਇਸ ਪ੍ਰਕਾਰ ਕਹਿੰਦੇ ਪਿਤਰਾਂ ਦਾ ਉਧਾਰ ਕੀਤਾ, ਹੁਣ ਸਾਡੇ ਵਾਸਤੇ ਕਿਹੜਾ ਗੰਗਾ ਲਿਆਂਦੀ ਹੈ? ਇਸ ਪ੍ਰਕਾਰ ਉਹ ਨਿੰਦਿਆ ਕਰਦੇ ਹਨ ਲੋਕ, ਤੇ ਨਿੰਦੇ
ਜਿਹੇ ਗੰਗਾ,
ਜਿਸ ਨੂੰ ਗੰਗਾ ਲਿਆਂਦੀ ਹੈ ਉਸ ਦੀ ਨਿੰਦਿਆ ਕਰਦੇ ਹਨਗੇ ਲੋਕ। ਆਪ ਦਾ ਪਾਣੀ ਚੁਲੀ ਪਰ ਖੂਹ ਤੇ ਖੜੇ ਵੀ ਨਹੀਂ ਦੇ ਸਕਦੇ, ਏਡੇ ਵੱਡੇ ਆਪਣੇ ਆਪ ਨੂੰ ਸਿਆਣੇ ਕਹਾਉਂਦੇ ਹੈ, ਨਿੰਦਿਆ ਕਰਨ ਵੇਲੇ ਗੰਗਾ ਲਿਆਉਣ ਵਾਲੇ ਵੀ ਨਿੰਦਿਆ ਕਰਦੇ ਹੈ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਉਹਨਾਂ ਪੁਰਖਾਂ ਦੀ ਹਾਲਤ ਹੈ,
ਬੈਠ ਤੋਂ ਉਠ ਤੋਂ ਕੁਟਲਤਾ ਚੱਲ ਹੈ,
ਜਦੋਂ ਬੈਠਦੇ ਉਦੋਂ ਵੀ ਕੁਟਲਤਾ ਹੀ ਚੱਲਦੇ ਆ, ਕਿਸੇ ਨਾ ਕਿਸੇ ਦੀ ਨਿੰਦਿਆ ਕਰ ਦੇਣੀ, ਕਿਸੇ ਦੀ ਚੁਗਲੀ ਕਰ ਦੇਣੀ, ਜਦੋਂ ਉੱਠ ਕੇ ਤੁਰ ਜਾਂਦੇ ਉਦੋਂ ਵੀ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਹੈ। ਇਉਂ ਹਰ ਵਕਤ ਟੇੜਤਾ ਚ ਟੇੜ ਸੁਭਾਅ ਚ ਚੱਲਦੇ ਹੈ, ਕਦੇ ਲਾਇਕ ਸੁਭਾਅ ਨਹੀਂ ਆਪਣਾ ਬਣਾਉਂਦੇ।
ਆਪ ਗਏ ਔਰ ਲਹੂ ਘੱਲ ਹੈ,
ਆਪ ਤੋਂ ਸਾਧ ਸੰਗਤ ਵੱਲੋਂ ਗਏ ਗੁਆਚੇ ਹੈ, ਹੋਰਨਾਂ ਨੂੰ ਵੀ ਘੱਲ ਹੈ, ਨਾਸ ਕਰੀ ਜਾਂਦੇ, ਵੀ ਸੰਗ ਚ ਨਾ ਕਦੇ ਜਾਇਓ, ਕੁਸੰਗੀ ਬਣਾਈ ਜਾਂਦੇ ਹਨ।
ਛਾਟ ਕੁਚਰਚਾ ਆਣ ਨਾ ਜਾਣ ਹੈ,
ਉਹਨਾਂ ਦਾ ਐਸਾ ਸੁਭਾਅ ਛੁੱਟ ਕੁਚਰਚਾ ਤੋਂ ਖੋਟੀ, ਫਲਾਣੇ ਦੀ ਮੈਂ ਮਾੜੀ ਹੈ, ਫਲਾਣੇ ਦੀ ਨੋਹ ਮਾੜੀ ਹੈ, ਕਿਉਂ ਖੋਟੀ ਚਰਚਾ ਤੋਂ ਛੁੱਟ ਹੋਰ ਕੋਈ ਜਾਣਦੇ ਹੀ ਨਹੀਂ, ਹਰ ਵਕਤ ਨਿੰਦਿਆ ਹੀ ਕਰਦੇ ਰਹਿੰਦੇ ਹਨ।
ਬ੍ਰਹਮਾ ਹੂੰ ਕੋ ਕਹਿਓ ਨਾ ਮੰਨ ਹੈ,
ਕਹਿੰਦੇ ਆ ਜੇ ਸਾਨੂੰ ਬ੍ਰਹਮਾ ਵੀ ਸਮਝਾਵੇ ਆ ਕੇ, ਅਸੀਂ ਤਾਂ ਬ੍ਰਹਮਾ ਦਾ ਕਿਹਾ ਵੀ ਨਹੀਂ ਮੰਨਣਾ, ਏਡੇ ਵੱਡੇ ਹਠੀਏ ਹੈ, ਬ੍ਰਹਮਾ ਦਾ ਕਿਹਾ ਵੀ ਉਪਦੇਸ਼ ਮੰਨਣ ਨੂੰ ਤਿਆਰ ਨਹੀਂ ਹੋ ਰਹੀਆਂ ਮੁਨੀਆਂ ਦਾ ਕੀ ਮੰਨਣਾ ਕਿਸੇ ਦਾ।
ਆਪ ਗਏ ਔਰ ਨੂੰ ਖੋਵ ਹੈ,
ਇਉਂ ਸਾਧ ਸੰਗਤ ਜੀ ਆਪ ਤਾਂ ਚਲੇ ਗਏ ਵਾਹਿਗੁਰੂ ਵੱਲੋਂ, ਹੋਰਨਾਂ ਦਾ ਵੀ ਲੋਕ ਪ੍ਰਲੋਕ ਖੋਵੇ ਗਵਾਈ ਜਾਂਦੇ ਹਨ।
ਆਗ ਲਗਾਏ ਮੰਦਰ ਮੈਂ ਸੋਵੇ,
ਇਹ ਜੇ ਕਹਿੰਦੇ ਸ਼ੈਤਾਨ ਲੋਕ ਹੈ, ਇਹ ਅੱਗ ਲਾ ਕੇ ਕਿਸੇ ਦੇ ਮੰਦਰ ਵਿੱਚ ਆ ਜਾਣਾ ਤੇ ਆਪ ਮੌਜ ਨਾਲ ਸੌ ਰਹਿਣਾ, ਲੋਕਾਂ ਨੂੰ ਅੱਗ ਭਜਾਉਣੀ, ਬਿਪਤਾ ਭੋਗਣੀ, ਸੁੱਤੇ ਪੈਣੇ, ਮੈਨੂੰ ਤਾਂ ਪਤਾ ਹੀ ਨਹੀਂ ਕਦੋਂ ਅੱਗ ਲੱਗ ਗਈ, ਲਾ ਕੇ ਆਪ ਅੱਗ ਆਉਣੀ ਤੇ ਆਪਦੇ ਮਕਾਨ ਚ ਸੌ ਜਾਣਾ, ਇਹੋ ਜਿਹੀ ਇਲਤ ਕਰਨ ਵਾਲੇ ਹਨ।
ਅਵਰਨ ਹਸਤ ਆਪ ਹੈ ਕਾਨੇ,
ਉਹਨਾਂ ਨੂੰ ਤਾਂ ਹਾਸੀਆਂ ਕਰਦੇ ਆ, ਮਖੌਲ ਕਰਦੇ ਆ ਤੇ ਆਪ ਕਾਣੇ ਹੈ, ਅੱਖਾਂ ਸਾਫ ਤਾਂ ਹੈ ਨੀ ਤੇ ਲੋਕਾਂ ਨੂੰ ਮਖੌਲ ਕਰਦੇ, ਕਹਿੰਦੇ ਕਿਵੇਂ ਝਾਕਦਾ, ਟੀਰਾ ਝਾਕਦਾ, ਡਿੰਗਾ ਝਾਕਦਾ, ਹੋਰਨਾਂ ਨੂੰ ਮਖੌਲ ਕਰਦੇ ਹਨ। ਆਪ ਹੈ ਕਾਣੇ ਪਾਪਾਂ ਕਰਕੇ ਤੇ ਹੋਰਨਾਂ ਨੂੰ ਮਖੌਲ ਕਰਦੇ ਹਨ।
ਇਨਕੋ ਦੇਖ ਕਬੀਰ ਲਜਾਨੇ,
ਕਬੀਰ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਵੇਖ ਕੇ ਸਾਨੂੰ ਤਾਂ ਲੱਜਿਆ ਆਉਂਦੀ ਹੈ ਕਿ ਇਹ ਪਰਮੇਸ਼ਰ ਇਹੋ ਜਿਹੇ ਆਦਮੀ ਤੈਂ ਬਣਾਏ ਹੈ ਕਿ ਇਹਨਾਂ ਦੀ ਕੁਸੰਗਤ ਕਰਕੇ ਸਾਡਾ ਮਨ ਨਾ ਵਿਗੜ ਜੇ। ਇਸ ਕਰਕੇ ਕਬੀਰ ਸਾਹਿਬ ਜੀ ਕਹਿੰਦੇ ਸ਼ਰਮ ਮੰਨਦੇ ਆ ਅਸੀਂ ਪੁਰਖਾਂ ਤੋਂ।
ਹਰ ਜਸ ਸੁਣੈ ਨਾ ਹਰ ਗੁਣ
ਗਾਵੇ, ਸਾਧ ਸੰਗਤ ਜੀ ਇਹ ਹੈ ਮਨੁੱਖਾਂ ਦੇ ਲੱਖਣ। ਹੁਣ ਸੰਤਾਂ ਦੇ ਲੱਖਣ ਦੱਸਦੇ ਕੌਣ ਸੰਤ ਹੁੰਦੇ ਮਹਾਰਾਜ ਦੇ ਪਿਆਰੇ?
ਹਰ ਜਸ ਸੁਣ ਹੈ ਨਾ ਹਰ ਗੁਣ ਗਾਵ ਹੈ,
ਜੋ ਮਹਾਰਾਜ ਦੇ ਹਰੀ ਦੇ ਜਸ ਨੂੰ ਸੁਣਦੇ ਰਹਿੰਦੇ ਹੈ ਤੇ ਨਾਂ ਨਾਂ ਨਿਸ਼ਚੇ ਕਰਕੇ ਜਾਂ ਨਾਂ ਨਾਂ ਪੁਰਖ ਦਾ ਹਰੀ ਦੇ ਗੁਣਾਂ ਨੂੰ ਪੁਰਖ ਗਾਉਂਦੇ ਹੈ ਤੇ ਹਰੀ ਦੇ ਜਸ ਨੂੰ ਸੁਣਦੇ ਹਨ।
ਬਤਨ ਹੀ ਅਸਮਾਨ ਗਿਰਾਵ ਹੈ,
ਕਹਿੰਦੇ ਬਤਨ ਹੀ ਅਸਮਾਨ ਗਿਰਾਵ ਹੈ, ਬਚਨ ਇਹੋ ਜੇ ਕਰਦੇ ਹੈ ਜਿਹੜਾ ਅਸ ਹੈ ਨਾ ਮਾਨ ਸਰੀਰ ਦੇ ਅੰਦਰ ਉਦੋਂ ਗੇਰ ਦਿੰਦੇ ਹੈ, ਮਾਣ ਤੋੜ ਦਿੰਦੇ, ਐਸੇ ਬਚਨ ਸੁਣਾਉਂਦੇ ਹੈ ਇਹ ਮਨ ਮਤ ਮਾਨ ਕਰੇ ਕਿ ਹੋ ਕੁਛ ਜਾਣਦਾ ਗੁਰਮੁਖ ਨਿਵਾਣਾ ਹੋ ਅੰਤਰ ਗਿਆਨ ਹੋ ਬੁੱਧ ਹੋ ਸਤਿਗੁਰ ਗੁਰ ਕਾ ਸ਼ਬਦ ਮਲਖ ਹੋ ਇਸ ਪ੍ਰਕਾਰ ਹੋ ਨਿਵਾਣਾ ਸਤਿਗੁਰੂ ਅੱਗੇ ਮਤ ਕਿਸ਼ਾਵ ਲਿਖਾਵੇ ਆਪਣੇ ਅਹੰਕਾਰ ਜਗਤ ਜਲਿਆ ਮਤ ਨੂੰ ਆਪਣਾ ਆਪ ਗਵਾਵੇ ਸਤਿਗੁਰ ਕੇ ਭਾਣੇ ਕਰੇ ਕਾਰ ਸਤਿਗੁਰ ਕੇ ਭਾਣੇ ਲਾਗ ਰਹੋ ਕਿਉਂ ਕਹਿ ਨਾਨਕ ਆਪ ਛੱਡ ਸੁਖ ਪਾਵੇ ਮਨ ਨਿਵਾਣਾ ਹੋਏ ਰਹੋ। ਇਸ ਪ੍ਰਕਾਰ
ਬਤਨ ਹੀ ਅਸਮਾਨ ਗਿਰਾ
ਬਚਣਾ ਨਾਲ ਹੀ ਜਿਹੜਾ ਹੈ ਨਾ ਮਾਣ ਹਿਰਦੇ ਚ ਉਦੋਂ ਡੇਗ ਦਿੰਦੇ ਮਾਣ ਮੇੜ ਦਿੰਦੇ ਐਸੇ ਬਚਨ ਪ੍ਰੇਮ ਦੇ ਸੁਣਾਉਂਦੇ ਹੈ ਬਤਨ ਹੀ ਅਸਮਾਨ ਗਿਰਾਵ ਹੈ ਉਹਨਾਂ ਦੇ ਅੰਦਰ ਬਚਨਾਂ ਦੇ ਨਾਲ ਹੀ ਅਸਮਾਨ ਸਵਰਗ ਆਦਿਕਾਂ ਦੇ ਸੁੱਖ ਦੀ ਇੱਛਾ ਜਿਹੜੀ ਫੁਰਦੀ ਹੈ ਉਹਦੇ ਵੱਲੋਂ ਗਿਰਾ ਦਿੰਦੇ ਕਿ ਭਾਈ ਸਵਰਗ ਆਦਿਕਾਂ ਦੇ ਸੁੱਖ ਵੀ ਨਾਸੀ ਹੈ ਇੰਦਰ ਲੋਕ ਸਿਵ ਲੋਕੈ ਜੈਵੋ ਓਛੇ ਤਪ ਕਰ ਬਹੁਰ ਐਵੋ ਕਿਆ ਮੰਗੋ ਕਿ ਫਿਰ ਨਾਹੀ ਰਾਮ ਨਾਮ ਰੱਖ ਮਨ ਮਾਹੀ ਇਸ ਪ੍ਰਕਾਰ ਬਚਨਾਂ ਨਾਲ ਜਿਹੜੀ ਸਵਰਗ ਆਦਿਕਾਂ ਦੀ ਵਾਸ਼ਨਾ ਹੈ ਉਹਨੂੰ ਗਵਾ ਦਿੰਦੇ ਹਨ ਮੇਟ ਦਿੰਦੇ ਹਨ ਬ੍ਰਹਮ ਲੋਕ ਆਦਿਕਾਂ ਦੀ ਵਾਸ਼ਨਾ ਨੂੰ ਵੀ ਮੇਟ ਦਿੰਦੇ ਹਨ
ਐਸੇ ਲੋਗਨ ਸਿਉ ਕਿਆ
ਕਹੀਏ ਅਸਮਾਨ ਗਰਾਵ ਹੈ ਬਚਨ ਇਹੋ ਜੇ ਉਹਨਾਂ ਦੇ ਕਹਿੰਦੇ ਬਾਤ ਨਹੀਂ ਉਹਨਾਂ ਨੂੰ ਵਾਸ਼ਨਾ ਹੀ ਹੈ ਨਹੀਂ ਕਿਸੇ ਪਦਾਰਥ ਦੀ ਤੇ ਅਸਮਾਨ ਅਸਮਾਨ ਜੋ ਚਿਦਾਕਾਸ ਬ੍ਰਹਮ ਹੈ ਉਹਦੇ ਚ ਜਿਗਿਆਸੂ ਦੀ ਬਿਰਤੀ ਨੂੰ ਗੇਰ ਦਿੰਦੇ ਟਿਕਾ ਦਿੰਦੇ ਹਨ
ਐਸੇ ਲੋਗਨ ਸਿਉ ਕਿਆ ਕਹੀਏ
ਇਹ ਜਿਹੜੇ ਲੋਕ ਸੰਤ ਮਹਾਤਮਾ ਪ੍ਰਕਾਸ਼ਮੈ ਹੈ ਉਹਨਾਂ ਦੇ ਅੱਗੇ ਕੀ ਬਚਨ ਕਹਿਣੇ ਚਾਹੀਦੇ ਹੰਕਾਰ ਦੇ ਬਚਨ ਆਪਦੀ ਵਿਦਿਆ ਦਾ ਜ਼ੋਰ ਆਪਦੇ ਗੁਣਾਂ ਦਾ ਜ਼ੋਰ ਆਪਣੇ ਸੁੰਦਰਤਾ ਦਾ ਜ਼ੋਰ ਕੁਪਤੀ ਦਾ ਕਥਨ ਦਾ ਜ਼ੋਰ ਨਹੀਂ ਕਰਨਾ ਚਾਹੀਦਾ ਇਹ ਹੰਕਾਰ ਤੋਂ ਰਹਿਤ ਹੋਣਾ ਚਾਹੀਦਾ ਹੈ ਕੀ ਕਹਿਣਾ ਉਹਨਾਂ ਦੇ ਅੱਗੇ
ਜੋ ਪ੍ਰਭ ਕੀਏ ਭਗਤ ਤੇ ਬਾਹਜ
ਜਿਹੜੇ ਵਾਹਿਗੁਰੂ ਨੇ ਆਪਦੀ ਭਗਤੀ ਵਾਲੇ ਬਣਾ ਲਿਆ ਮਹਾਂਪੁਰਖ
ਦਿਨ ਤੇ ਸਦਾ
ਬਾਹਜ ਉਹ ਸੰਸਾਰ ਤੋਂ ਬਾਹਰ ਹਨ ਉਹ ਸੰਸਾਰ ਜੰਮਣ ਮਰਨ ਵਿੱਚ ਨਹੀਂ ਆਉਂਦੇ ਹਨ
ਤਿੰਨ ਤੇ ਸਦਾ ਡਰਾਨੇ
ਉਹਨਾਂ ਤੋਂ ਸਦਾ ਭੈ ਕਰਦੇ ਰਹੀਏ ਕੋਈ ਬਚਨ ਨਾ ਸਾਡੇ ਕੋਲੋਂ ਬੇਅਦਬੀਆਂ ਨਿਕਲ ਜਾਏ ਉਹਨਾਂ ਵੱਲੋਂ ਬਚਨ ਕੋਈ ਸ਼ਰਾਬ ਦਾ ਨਾ ਨਿਕਲ ਜਾਵੇ ਇਉਂ ਭੈ ਕਰਦੇ ਰਹਿਣਾ ਚਾਹੀਦਾ ਹਮੇਸ਼ਾ
ਰਹਾਉ ਆਪ ਨਾ ਦੇਹ ਚੁਰੂ ਭਰ ਪਾਨੀ
ਉਹ ਮਹਾਂਪੁਰਖ ਤਾਂ ਬੜੇ ਬੜੇ ਦੇਖੋ ਸੰਤ ਮਹਾਰਾਜ ਜੀ ਨੇ ਇੰਨੀ ਸੇਵਾ ਕੀਤੀ ਮਸਤਵਾਣੇ ਸਾਹਿਬ ਦੀ ਕਿਤੇ ਕਿਸੇ ਰਾਜੇ ਤੋਂ ਨਹੀਂ ਐਡੀ ਹੋ ਸਕਦੀ ਹੁਣ ਸਾਰੇ ਮਿਲ ਕਰਕੇ ਪ੍ਰਬੰਧਕ ਜਿੰਨੇ ਕਈ ਵਾਰੀ ਇੰਤਜ਼ਾਮ ਕਰ ਚੁੱਕੇ ਪੂਰਾ ਪ੍ਰਬੰਧ ਵੀ ਨਹੀਂ ਕਰ ਸਕਦੇ ਸੋ ਇਸ ਪ੍ਰਕਾਰ ਉਹ ਮਹਾਂਪੁਰਖ ਤਾਂ ਆਪ ਨਾ ਦੇ ਚੁਰੂ ਭਰ ਪਾਨੀ ਆਪ ਦਾ ਮੰਨ ਕੇ ਤਾਂ ਚੁਲੀ ਜਿੰਨਾ ਪਾਣੀ ਵੀ ਨਹੀਂ ਦਿੰਦੇ ਸਭ ਕੁਝ ਵਾਹਿਗੁਰੂ ਦਾ ਹੀ ਸਮਝਦੇ ਹੈ ਆਪਣੀ ਅਪਣੱਤ ਨਹੀਂ ਉਹਨਾਂ ਦਿੰਦੇ ਕਿਸੇ ਪ੍ਰਕਾਰ ਦੀ ਆਪ ਨਾ ਦੇ ਚੁਰੂ ਭਰ ਪਾਨੀ ਆਪਣੀ ਦੇਹ ਦੀਆਂ ਸਾਸ ਨਹੀਂ ਚੁਈਆਂ ਭਰਤੀਆਂ ਪਾਣੀ ਦੀਆਂ ਜਿਵੇਂ ਚੁਈ ਸਿੱਟੀ ਦੀ ਨਾ ਪਾਣੀ ਦੀ ਵੀ ਮੈਂ ਛੱਡਿਆ ਤਿਆਗਿਆ ਇਸ ਪ੍ਰਕਾਰ ਸਾਸਨ ਜੀ ਆਪਦੀ ਦੇਹ ਦੀਆਂ ਚੁਲੀਆਂ ਭਰਤੀਆਂ ਪਾਣੀ ਦੀਆਂ ਦੇਹ ਦਾ ਮਾਨ ਨਹੀਂ ਉਹ ਕਦੇ ਕਰਦੇ ਦੇਹ ਦੇ ਮਾਨ ਤੋਂ ਰਹਿਤ ਹੋ ਗਏ ਹਨ ਐਸੇ ਮਹਾਂਪੁਰਖਾਂ ਨੇ ਆਪ ਨੂੰ ਦੇਹ ਚੁਰੂ ਭਰ ਪਾਨੀ ਆਪਾਂ ਹੰਕਾਰ ਨਹੀਂ ਅੰਦਰ ਦਿੰਦੇ ਚੁਰੂ ਜਿਹੜੀ ਬਿਰਤੀ ਆ ਉਹਦੇ ਚ ਭਰ ਪਾਣੀ ਪ੍ਰੇਮ ਰੂਪੀ ਜਲ ਭਰ ਲਿਆ ਹੈ ਉਹਨਾਂ ਨੇ
ਤੇ ਨਿੰਦਾ ਹੈ ਜਿਹ ਗੰਗਾ ਆਨੀ
ਇਹ ਉਸ ਦੀ ਨਿੰਦਿਆ ਕਰਦੇ ਜਿਨ ਗੰਗਾ ਨਾ ਸ਼ੁੱਧ ਬੁੱਧੀ ਜਿਹੜੀ ਹੈ ਜਿਸ ਨੂੰ ਸੰਸਾਰਾਕਾਰ ਬਣਾ ਕੇ ਵਿਸ਼ਿਆਂ ਚ ਲਿਆਂਦੀ ਹੈ ਉਹਦਾ ਖੰਡਨ ਜ਼ਰੂਰ ਸੰਤ ਕਰਦੇ ਹੈ ਕਿ ਇਹਨੂੰ ਮਨੁੱਖਾ ਜਨਮ ਪਾ ਕੇ ਆਪਦੀ ਬੁੱਧੀ ਨੂੰ ਪਸ਼ੂਆਂ ਨਾਲੋਂ ਭੈੜੇ ਕੰਮਾਂ ਚ ਕਿਉਂ ਲਿਆਂਦਾ ਹੈ
ਬੈਠਤ ਉਠਤ ਕੁਟਲਤਾ ਚੱਲ ਹੈ
ਜਦੋਂ ਮਹਾਤਮਾ ਕਿਤੇ ਬੈਠਦੇ ਉਦੋਂ ਵੀ ਕੁਟਲਤਾ ਟੇਢੀ ਤਾਈ ਵੱਲੋਂ ਚੱਲ ਪੈਂਦੇ ਹੈ ਕਦੇ ਟੇਢਤਾਈ ਨਹੀਂ ਕਰਦੇ ਹਨ ਜਦੋਂ ਉੱਠਦੇ ਆ ਮਹਾਤਮਾ ਉਦੋਂ ਵੀ ਕੁਟਲਤਾਈ ਵੱਲੋਂ ਚੱਲਦੇ ਹਨ ਕਦੇ ਕੁਟਲਤਾਈ ਨਹੀਂ ਕਰਦੇ ਹਨ ਬੈਠਦੇ ਸਮਾਧੀ ਵਿੱਚ ਉੱਠਦੇ ਆ ਉਪਰਾਮ ਹੁੰਦੇ ਆ ਸੰਸਾਰ ਤੋਂ ਕੁਟਲਤਾਈ ਟੇਢਤਾਈ ਵੱਲੋਂ ਚੱਲਦੇ ਆ ਚੰਗੇ ਪਾਸੇ ਜਾਂਦੇ ਹਨ
ਆਪ ਗਏ ਔਰ ਘੱਲ ਹੈ
ਆਪ ਉਹ ਮਹਾਂਪੁਰਖ ਮੁਕਤ ਹੋ ਗਏ ਹਨ ਸਾਧ ਸੰਗਤ ਜੀ ਔਰ ਨੂੰ ਘੱਲ ਹੈ ਹੋਰਨਾਂ ਦੇ ਤਾਈ ਮੁਕਤ ਪਦ ਵਿੱਚ ਘੱਲੀ ਜਾਂਦੇ ਭੇਜੀ ਜਾਂਦੇ ਹਨ ਸਰੂਪ ਵਿੱਚ
ਸਾਧ ਕੋ ਚਰਚਾ ਆਨ ਨਾ ਜਨ ਹੈ
ਸਾਧ ਸੰਗਤ ਜੀ ਉਹਨਾਂ ਨੂੰ ਖੋਟੀਆਂ ਚਰਚਾ ਛੱਡਤੀਆਂ ਬਿਲਕੁਲ ਕਿਸੇ ਦੀ ਨਿੰਦਿਆ ਨਹੀਂ ਕਰਦੇ ਆਨ ਦੁਆਇਤ ਦੀ ਗੱਲ ਕਈ ਜਾਣਦੇ ਨਹੀਂ ਹਨ
ਬ੍ਰਹਮਾ ਹੁਣ ਕੋ ਕਹੋ ਨਾ ਮਨ
ਇਹ ਬ੍ਰਹਮਾ ਕੌਣ ਹੈ ਮਨ ਸ੍ਰਿਸ਼ਟੀ ਨੂੰ ਰਚਣ ਵਾਲਾ ਇਹ ਮਨ ਦਾ ਕਿਹਾ ਹੋਇਆ ਉੱਕਾ ਹੀ ਨਹੀਂ ਮੰਨਦੇ ਹੋ ਮਨ ਦੇ ਆਖੇ ਨਹੀਂ ਲੱਗਦੇ ਗੁਰਮੁਖ ਗੁਰਮਤ ਦੇ ਆਖੇ ਚੱਲਦੇ ਹਨ ਤੇ ਬ੍ਰਹਮਾ ਜੀ ਦਾ ਜਿਹੜਾ ਕਰਮ ਕਾਂਡ ਲਿਖਿਆ ਹੋਇਆ ਉਹ ਕਰਮ ਕਾਂਡ ਦੇ ਉਪਾਸ਼ਕ ਨਹੀਂ ਪਰਮੇਸ਼ਰ ਦੀ ਭਗਤੀ ਜਾਂ ਗਿਆਨ ਵਿੱਚ ਇਸ ਤੋਂ ਰਹਿੰਦੇ ਹੈ ਕਰਮ ਕਾਂਡ ਨੂੰ ਬ੍ਰਹਮਾ ਦੇ ਕਹੇ ਨੂੰ ਮੰਨਦੇ ਹੀ ਨਹੀਂ ਹਨ ਸ਼ਰਾ ਆਦਿਕਾਂ ਤੇ ਕਰਮ ਕਾਂਡ ਤੋਂ ਪਰੇ ਹਨ
ਆਪ ਗਏ ਔਰ ਨੂੰ ਖੋਬ ਹੈ
ਕਹਿੰਦੇ ਆਪ ਉਹ ਜੰਮਣ ਮਰਨ ਤੋਂ ਰਹਿਤ ਹੋ ਗਏ ਹੋਰਨਾਂ ਦਾ ਵੀ ਜੰਮਣ ਮਰਨ ਖੋਬ ਹੈ ਗਵਾਈ ਜਾਂਦੇ ਹਨ
ਆਗ ਲਗਾਏ ਮੰਦਰ ਮੈਂ ਸੋਵ ਹੈ
ਉਹਨਾਂ ਮਹਾਂਪੁਰਖਾਂ ਨੇ ਬ੍ਰਹਮ ਅਭਿਆਸ ਰੂਪੀ ਅਗਨੀ ਲਾ ਲਈ ਹੈ ਅਤੇ ਦੇਹ ਮਾਨ ਰੂਪੀ ਅਗਨੀ ਨੂੰ ਲਾ ਕੇ ਦੇਹ ਮਾਨ ਨੂੰ ਮੇਟ ਕਰਕੇ ਬ੍ਰਹਮ ਵਿਆਸ ਰੂਪੀ ਅਗਨੀ ਨਾਲ ਮੰਦਰ ਅਧਿਸ਼ਟਾਨ ਸਰੂਪ ਵਿੱਚ ਨਿਰਵਿਕਲਪ ਸਮਾਧੀ ਵਿੱਚ ਬਰਾਜ ਜਾਂਦੇ ਹਨ।
ਅਵਰਨ ਹਸਤ ਆਪ ਹੈ ਕਾਨੇ,
ਅਵਰਨ ਹਸਤ ਆਪ, ਉਹ ਕਿਸੇ ਨੂੰ ਹਾਸੀ ਨਹੀਂ ਉਹ ਕਰਦੇ। ਉਹ ਕਹਿੰਦੇ ਕਿ ਅਸੀਂ ਭਾਈ ਕਾਣੇ ਆ, ਸਾਡੇ ਚ ਔਗੁਣ ਦੋਸ਼ ਬੜੇ ਭਰੇ ਆ, ਸਭ ਔਗੁਣ ਮੈਂ ਗੁਣ ਨੀ ਕੋਈ, ਅਸੀਂ ਕਿਸੇ ਨੂੰ ਕੀ ਹਾਸੀ ਕਰਨੀ ਹੈ। ਅਵਰਨ ਹਸਤ ਹੋਰ ਕਿਸੇ ਨੂੰ ਮਖੌਲ ਨੀ ਉਹ ਕਰਦੇ, ਆਪ ਹੈ ਕਾਨੇ, ਆਪ ਕਿਨਾਰੇ ਰਹਿੰਦੇ, ਸਾਰਿਆਂ ਤੋਂ ਲਹਿਦਾ ਰਹਿੰਦੇ ਹਨ।
ਦਿਲ ਕਉ ਦੇਖ ਕਬੀਰ ਲਜਾਈ
ਸਾਹਿਬ, ਕਹਿੰਦੇ ਉਹਨਾਂ ਨੂੰ ਵੇਖ ਕੇ ਮੈਨੂੰ ਸ਼ਰਮ ਆਉਂਦੀ ਹੈ, ਬਈ ਸੰਤ ਤਾਂ ਇਹੋ ਜਿਹੇ ਹੁੰਦੇ ਹੈ, ਮੇਰੇ ਚ ਸੰਤਾਂ ਵਾਲੇ ਲੱਛਣ ਕੋਈ ਨੀ, ਸਾਨੂੰ ਲੋਕ ਸੰਤ ਕਹੀ ਜਾਂਦੇ ਹੈ, ਅਸੀਂ ਉਹ ਗੁਣਾਂ ਵਾਲੇ ਤਾਂ ਹੈ ਨੀ। ਸੰਤ ਇਹੋ ਗੱਲ ਦੀ ਸ਼ਰਮ ਆਉਂਦੀ ਹੈ, ਇਹੋ ਜਿਹੇ ਮਹਾਂਪੁਰਖ ਬਣਨਾ ਸਾਨੂੰ ਲਾਇਕ ਹੈ, ਉਹ ਸਾਥੋਂ ਬਣਿਆ ਨੀ ਜਾਂਦਾ ਹੈ। ਇਹ ਸਾਹਿਬ ਕਬੀਰ ਜੀ ਨੇ ਪਵਿੱਤਰ ਉਪਦੇਸ਼ ਦਿੱਤਾ। ਲੋ ਸਾਹਿਬ ਸਿੰਘ ਜੀ, ਹੁਣ ਬਾਰੇ ਮਾਹੇ ਦਾ ਪਾਠ ਕਰੀਏ।
ਅਵਰਨ ਹਸਤ ਆਪ ਹੈ ਕਾਨੇ,
ਅਵਰਨ ਹਸਤ
ਤਿੰਨ ਕਉ ਦੇਖ ਕਬੀਰ ਲਜਾਨੇ।
ਵਾਹਿਗੁਰੂ ਜੀ ਕਾ ਖਾਲਸਾ।